ਪ੍ਰਭਾਵ ਕਲਯੁੱਗ ਦਾ। ਇਤਨੇ ਨੂੰ ਇੱਕ ਸਿੱਖ ਆ ਦੱਸਿਆ ਕਿ ਜੋ ਮਸਤਾਨਾ ਗਲਾਸ ਵਜਾ ਸ਼ਬਦ ਪੜ੍ਹਦਾ ਹੈ, ਜਿਸ ਨੂੰ ਸਿੱਖ ਸਾਧੂ ਜਾਣ ਮਹਾਂਪੁਰਖ ਕਰਕੇ ਹੀ ਬੋਲਦੇ, ਉਸਨੇ ਆਪਣੇ ਸੀਰ ਦੇ ਕਣਕ ਦੇ ਬੋਹਲ ਬੈਠੇ ਵਿੱਚੋਂ ਕਣਕ ਚੁਰਾ ਲਈ ਏ। ਆਪ ਹੀ ਰਾਖਾ ਸੀ ਅਤੇ ਕਣਕ ਫੜੀ ਵੀ ਗਈ ਹੈ ਅਤੇ ਅਸਾਂ ਉਸਨੂੰ ਇੱਥੇ ਲਿਆਂਦਾ ਹੈ। ਸਤਿਗੁਰੂ ਜੀ ਕਿਹਾ, ਸਾਡੇ ਨਾਲ ਵੀ ਹੁਣ ਸੋ ਗੱਲ ਹੋ ਰਹੀ ਹੈ, ਜਿਵੇਂ ਸੀਤਾ ਨਾਲ ਰਾਵਣ ਦੇ ਬਾਗ ਵਿੱਚ ਹੁੰਦੀ ਸੀ। ਕਦੀ ਸੁਨੇਹਾ ਆਉਂਦਾ ਲਛਮਣ ਨੂੰ ਮੂਰਛਾ ਆਈ ਹੈ, ਕਦੀ ਸੁਣਦੀ ਰਾਮ ਜੀ ਨੂੰ ਨਾਗ ਫਾਸ ਪੈ ਗਈ ਏ। ਸੀਤਾ ਐਸੀਆਂ ਸੋਆਂ 'ਤੇ ਕੁਦਰਤ ਵੱਲੋਂ ਜੋ ਸ਼ਗਨ ਹੁੰਦੇ, ਸੋਚਦੀ ਕਿਹੜੀ ਮੰਨਾਂ ਅਤੇ ਕਿਹੜੀ ਛੱਡਾਂ। ਸ਼ਗਨ 'ਤੇ ਖੱਬੀ ਅੱਖ ਅਤੇ ਖੱਬੇ ਅੰਗ ਫਰਕਣ ਆਦਿ ਚੰਗੇ ਹੁੰਦੇ ਹਨ ਕਿ ਰਾਮ ਮਿਲਾਪ ਹੋਵੇਗਾ ਅਤੇ ਸੋਆਂ ਭੈੜੀਆਂ ਆਉਂਦੀਆਂ ਹਨ। ਤਿਵੇਂ ਜੋ ਸਤਿਗੁਰਾਂ ਦਾ ਬਚਨ ਹੈ, ਰੂੜੀ ਵਿੱਚ ਵੀ ਸੱਤਾ ਨਾ ਰਹੇਗੀ, ਸੋ ਤੇ ਗੱਲ ਹੁਣ ਹੋ ਗਈ ਏ। ਸਾਧ ਚੋਰੀਆਂ ਕਰਦੇ ਹਨ, ਝੂਠ ਬੋਲਦੇ ਹਨ ਅਤੇ ਮੇਰੇ 'ਤੇ ਬੇਵਜ੍ਹਾ ਗਿਲਾ ਕਰਦੇ ਹਨ, ਇੰਨਾ ਯਤਨ ਉਹਨਾਂ ਦੇ ਭਲੇ ਦਾ ਕਰਦਿਆਂ। ਹੁਣ ਤਾਂ ਹੀ ਬਚਾਅ ਹੈ ਜੇ ਸਤਿਗੁਰੂ ਰਾਮ ਸਿੰਘ ਜੀ ਦਰਸ਼ਨ ਦੇਣ, ਨਹੀਂ ਤੇ ਮੋੜਾ ਪੈਣ ਦੀ ਕੋਈ ਉਮੀਦ ਨਹੀਂ। ਅਤੇ ਕਿਹਾ, ਸੱਦੋ ਮਹਾਂਪੁਰਖ ਨੂੰ ਅਤੇ ਉਸ ਨੂੰ ਕਹਿ ਦੇਵੋ, ਤੈਨੂੰ ਕੋਈ ਡੰਨ ਝਿੜਕ ਨਹੀਂ ਮੇਰੇ ਵੱਲੋਂ। ਉਹ ਮਸਤਾਨਾ ਆਇਆ ਅਤੇ ਸਤਿਗੁਰੂ ਜੀ ਦੇ ਚਰਨੀ ਮੱਥਾ ਟੇਕ ਹੱਥ ਜੋੜ ਖੜੋ ਗਿਆ ਅਤੇ ਰੋ ਪਿਆ। ਸਤਿਗੁਰੂ ਜੀ ਬਚਨ ਕੀਤਾ, ਮੈਂ ਕਹਿ ਭੇਜਿਆ ਸੀ ਤੈਨੂੰ, ਕੋਈ ਡੰਨ ਝਿੜਕ ਨਹੀਂ ਮੇਰੇ ਵੱਲੋਂ। ਦੱਸ, ਉਹ ਬੋਹਲ ਦਾ ਸੀਰੀ ਅਤੇ ਰਾਖਾ ਵੀ ਹੁੰਦਿਆਂ ਤੂੰ ਕਣਕ ਚੁਰਾਈ ਹੈ ਉਸੇ ਬੋਹਲ ਵਿੱਚੋਂ? ਮਸਤਾਨੇ ਕਿਹਾ, ਜੀ ਹਾਂ, ਮੈਂ ਚੁਰਾਈ ਹੈ। ਤਾਂ ਸਤਿਗੁਰੂ ਜੀ ਪਲ ਭਰ ਚੁੱਪ ਕਰ ਕਿਹਾ, ਤੂੰ ਦੱਸ ਤੇਰੇ ਮਨ ਵਿੱਚੋਂ ਤਦੋਂ ਕੀ ਆਈ ਸੀ, ਤੈਨੂੰ ਕਿਹਾ ਸਾ ਸੂ? ਮਸਤਾਨੇ ਉੱਤਰ ਤਾਂ ਕੁਝ ਨਾ ਦਿੱਤਾ, ਪਰ ਭੁੱਬਾਂ ਮਾਰ ਰੋਣ ਲੱਗ ਪਿਆ। ਅਤੇ ਸਤਿਗੁਰੂ ਜੀ ਕਿਹਾ, ਤੂੰ ਜਾ ਮਾਲਾ ਫੇਰ, ਤੇਰਾ ਕੋਈ ਕਸੂਰ ਨਹੀਂ, ਇਸ ਧਰਤੀ ਦਾ ਅਤੇ ਸਮੇਂ ਦਾ ਚੱਕਰ ਏ, ਅਤੇ ਜਾਂ ਕਿਤੋਂ ਮੰਦਾ ਅੰਨ ਖਾਧੇ ਦਾ ਇਹ ਅਸਰ ਹੋਇਆ। ਕੋਹੜ ਕਿਉਂ? ਇੱਕ ਸਿੱਖ ਸਤਿਗੁਰੂ ਜੀ ਪਾਸ ਅਰਜ ਕੀਤੀ, ਸਰੀਰ 'ਤੇ ਕੋਹੜ ਜਿਹੇ ਵਾਂਗੂ ਦੀਆਂ ਫਿਣਸੀਆਂ ਨਿਕਲਦੀਆਂ ਹਨ, ਦਵਾ ਜੋ ਕਰਦਾ ਹਾਂ ਚੇਹੜ ਐਲਰਜੀ ਹੀ ਹੁੰਦੀ ਹੈ, ਆਪ ਕਿਰਪਾ ਕਰੋ ਇਹ ਰੋਗ ਹਟੇ। ਸਤਿਗੁਰੂ ਜੀ ਬਚਨ ਕੀਤਾ, ਤੂੰ ਨਿਰਭੈ ਵਰਤ, ਜਿਤਨੇ ਜੋ ਦਿਖਾਏ ਨੇ ਉਹਨਾਂ ਤੋਂ ਮਾਫ਼ੀ ਮੰਗ, ਅੱਗੋਂ ਕੰਨਾਂ ਨੂੰ ਹੱਥ ਲਾ, ਕਿਸੇ ਦਾ ਦਿਲ ਨਜਾਇਜ਼ ਬੇਤਰਸ ਹੋ ਨਾ ਦੁਖਾਵੀਂ। ਉਸ ਕਿਹਾ, ਪਿਛਲੇ ਯਾਦ ਨਹੀਂ, ਕਿਉਂਕਿ ਮਨ ਉਤਨਾ ਨਿਰਮਲ ਨਹੀਂ ਕਿ ਸ਼ੀਸ਼ੇ 'ਤੇ ਪਿਆ ਵਾਲ ਵੀ ਦਿਸੇ, ਪਰ ਅੱਗੋਂ ਲਈ ਕੰਨਾਂ ਨੂੰ ਹੱਥ ਲਾਉਂਦਾ ਹਾਂ। ਸਤਿਗੁਰੂ ਜੀ ਕਿਹਾ, ਪ੍ਰਭ ਬਿਸਰਤ ਐਸੇ ਦੁੱਖ ਲੱਗੈ, ਤੈਨੂੰ ਕੋਹੜ ਹੋਣ ਦੇ ਆਸਾਰ ਹਨ, ਪਰ ਜੇ ਅੱਗੋਂ ਹੀ ਕੰਨਾਂ ਨੂੰ ਹੱਥ ਲਾ ਰੁਕਿਆ ਰਿਹੋ ਤਾਂ ਇਹ ਰੋਗ ਵੀ ਰੁਕ ਜਾਏਗਾ, ਜੇ ਪਿਛਲਾ ਨਾ ਘਟੇਗਾ ਤਾਂ ਵਾਧਾ ਨਹੀਂ। ਇਹ ਇੱਕ ਮੁੱਖ ਹਥਿਆਰ ਸੀ, ਕੰਨਾਂ ਨੂੰ ਹੱਥ ਲਾ ਚਲਾ ਗਿਆ। ਅਗਨੀ ਲੱਗੀ ਅਤੇ ਸਹਾਇਤਾ। ਜੀਵਨ ਨਗਰ ਆ ਵਸੇ ਹਿੰਦੁਸਤਾਨੀ ਸਿੱਖਾਂ ਦੇ ਘਰਾਂ ਨੂੰ ਅੱਗ ਲੱਗੀ, ਸਿੱਖਾਂ ਯਤਨ ਕਰ ਮਸਾਂ ਜੀ ਬਚਾਏ। ਸਤਿਗੁਰੂ ਜੀ ਸਭ ਰਸਤ ਵਸਤ ਦਿੱਤੀ। ਅਗਲੇ ਰੋਜ਼ 16 ਵੈਸਾਖ 2006 ਬਿਕਰਮੀ ਜਗ ਮਲੇਰੇ ਸਤਿਗੁਰੂ ਜੀ ਦਰਸ਼ਨ ਦਿੱਤੇ। ਸੰਤਾਲਾ ਸਿੰਘ ਜੀ ਅਰਜ ਕੀਤੀ, ਜੇ ਹੋ ਸਕੇ ਤਾਂ ਉਹਨਾਂ ਸਿੱਖਾਂ ਦੀ ਅਸੀਂ ਵੀ ਮਦਦ ਕਰੀਏ। ਸਤਿਗੁਰੂ ਜੀ ਬਚਨ ਕੀਤਾ, ਮੈਂ ਤੇ ਤੁਰੰਤ ਜਾ ਵੇਖ ਸਭ ਵਸਤ ਉਹਨਾਂ ਨੂੰ ਪਹੁੰਚਾਈ ਹੈ। ਜਿਉਂ ਜਾਣਿਆ ਸਿੱਖਾਂ ਦਾ ਅਤੇ ਗੁਰੂ ਘਰ ਦਾ ਕੀ ਵੰਡਿਆ ਹੋਇਆ ਹੈ, ਜੋ ਤੁਹਾਡਾ ਜੀ ਕਰਦਾ ਤੁਸੀਂ ਵੀ ਕਰੋ। ਜੱਗ ਮਲੇਰਿਓਂ ਕੱਪੜਿਆਂ ਦਾ ਗੱਡਾ ਭਰ ਜਾ ਦਿੱਤਾ ਜੀਵਨ ਨਗਰ ਉਹਨਾਂ ਸਿੱਖਾਂ ਨੂੰ। ਸਿੱਖਾਂ ਨੇ ਵੀ ਥੋੜ੍ਹੇ ਕੱਪੜੇ ਲੈ ਕਿਹਾ ਲੋੜ ਜੋਗੇ ਅਤੇ ਤੁਰਤ ਸਤਿਗੁਰੂ ਜੀ ਭੇਜ ਦਿੱਤੇ ਸੀ। ਸੰਤ ਆਹਲਾ ਸਿੰਘ ਵਧੇ ਬਸਤਰ ਗੁਰੂ ਕੇ ਖਜ਼ਾਨੇ ਨੂੰ ਦਿੱਤੇ ਅਤੇ ਕਿਹਾ ਅਰਪਣ ਕੀਤੀ ਚੀਜ਼ ਵਾਪਸ ਲਿਜਾਣੀ ਕੌੜੀ ਲੱਗਦੀ ਏ। ਅਗਲੇ ਰੋਜ਼ ਵਿਧਵਾ ਛੱਡ ਘਰ ਪ੍ਰਤੀ ਦਾਣੇ ਉਗਰਾਹੀ ਕਰ ਉਹਨਾਂ ਸਿੱਖਾਂ ਨੂੰ ਜਾ ਦਿੱਤੇ ਜੋ ਉਹਨਾਂ ਨਾਲ ਲੀਤੇ। ਸੋ ਕੁਝ ਜੀਵਨ ਨਗਰ, ਕੁਝ ਜੱਗ ਮਲੇਰੇ ਵਿਧਵਾ ਬੁੜੀਆਂ ਨੂੰ ਦੇ ਦਿੱਤੇ। ਸੰਤ ਜੀ ਕਿਹਾ ਨਿਰਧਨ ਨੂੰ ਦੇਣਾ ਸਿੱਖ ਦਾ ਧਰਮ ਹੈ। ਗੁਰੂ ਕੀ ਗੋਲਕ ਗੁਰੂ ਦੇ ਲੰਗਰ ਸਮਾਨ ਹੈ, ਨਿਰਧਨ ਦੀ ਪਾਲਣਾ ਸਹੀ ਹੈ। ਜੱਗ ਮਲੇਰੇ ਵਾਲੀ ਡਿੱਗੀ ਦਾ ਸਤਿਗੁਰੂ ਜੀ ਬਹੁਤ ਅਦਬ ਕਰਦੇ ਅਤੇ ਕਹਿੰਦੇ ਦੋ ਹੋਲੇ ਇਸ ਦੇ ਜਲ ਵਿੱਚੋਂ ਹੋਏ ਹਨ, ਕੁੱਤਾ ਪਸ਼ੂ ਨਾ ਇਸ ਵਿੱਚ ਵੜੇ। ਸੰਗਤ ਸਲਾਹ ਕਰ ਵਾੜ ਵੀ ਦਿੱਤੀ ਅਤੇ ਰਾਖਾ ਵੀ ਬਿਠਾਇਆ। ਮੰਗਲ ਸਿੰਘ ਮਜ਼ਬੀ ਸੰਗਤ ਰਾਮਸਰ ਕਹਿੰਦੀ ਜੱਗ ਮਲੇਰੇ ਨੂੰ, ਕਿਉਂਕਿ ਅਜੇ ਰਾਮ ਦੇ ਨਾਮ 'ਤੇ ਕੋਈ ਨਗਰ ਨਾ ਬੋਲਦਾ ਸੀ। ਸਤਿਗੁਰੂ ਜੀ ਵੀ ਇੱਕ ਦਿਨ ਕਿਹਾ ਜੋ ਇਸ ਦਾ ਨਾਮ ਰੱਖਣਾ ਹੈ ਮੈਂ ਅਜੇ ਨਹੀਂ ਦੱਸਣਾ। ਸਤਿਗੁਰੂ ਜੀ ਖਰੀਦੇ ਨਗਰਾਂ ਅਤੇ ਨੇੜੇ ਵਸਾਏ ਨਗਰਾਂ ਦੇ ਸਿੱਖਾਂ ਨੂੰ ਕਦੇ ਕਦੇ ਉਚੇਚੇ ਸੱਦ ਲੋੜ ਥੋੜ੍ਹਾ ਪੁੱਛ ਬਸਤਰ ਦਾਣੇ ਲਵੇਰਾ ਪਸ਼ੂ ਅਤੇ ਪੱਲੇ ਜੋਗੇ ਰੁਪਏ ਪੀ ਦਿੰਦੇ ਅਤੇ ਕਹਿੰਦੇ ਭਾਈ ਜਦ ਲੋੜ ਹੋਵੇ ਆਪਣਾ ਘਰ ਜਾਣ ਆ ਦੱਸਿਆ ਕਰੋ। ਬ੍ਰਾਹਮਣਾਂ 'ਤੇ ਕਿਰਪਾ ਸਤਿਗੁਰੂ ਜੀ ਪਾਸ ਜੀਵਨ ਨਗਰ ਨਹਿਰੋਂ ਲੈਂਦੇ ਪੰਜ ਛੇ ਕੋਹ ਬਗਾਨਪੁਰੇ ਦਾ ਸਾਰਸਤ ਗੋਤ ਬ੍ਰਾਹਮਣ ਹਰਦੇਵ ਦਾ ਤਾਇਆ, ਉਸ ਦੇ ਨਾਲ ਕੁੰਦਨ ਲਾਲ ਗੌੜ ਬ੍ਰਾਹਮਣ ਭੌੜਕਿਆਂ ਦਾ ਆਇਆ, ਜੋ ਅੱਗੇ ਕਈ ਵਾਰ ਕੋਠੀ ਆ ਜਲ ਪ੍ਰਸ਼ਾਦ ਛਕਦਾ ਅਤੇ ਸਤਿਗੁਰੂ ਜੀ ਦਾ ਉਧਾਰ ਸੁਭਾਅ ਜਾਣਦਾ ਸੀ। ਦੋਏ ਬ੍ਰਾਹਮਣਾਂ ਧੋਤੀਆਂ ਟਿੱਕਿਆਂ ਗਲੀ ਮਾਲਾ ਵਾਲੀਆਂ ਸਤਿਗੁਰੂ ਜੀ ਦੀ ਚਰਨੀ ਸੀਸ ਧਾਰ ਨਮਸਕਾਰ ਕੀਤੀ ਅਤੇ ਹੱਥ ਜੋੜ ਖੜੋ ਗਏ। ਸਤਿਗੁਰੂ ਜੀ ਆਓ ਪੰਡਿਤ ਜੀ ਕਹਿ ਆਦਰ ਕੀਤਾ ਅਤੇ ਜਲ ਪ੍ਰਸ਼ਾਦ ਛਕਾ ਕਿਹਾ ਅਤੇ ਪੁੱਛਿਆ ਦੇਵਤਾ ਜੀ ਕਿਵੇਂ ਦਰਸ਼ਨ ਦੀ ਕਿਰਪਾ ਕੀਤੀ ਹੈ। ਉਹਨਾਂ ਹੱਥ ਜੋੜ ਅਰਜ ਕੀਤੀ ਜਲ ਪ੍ਰਸ਼ਾਦ ਸਦਾ ਆਪ ਦਾ ਦਿੱਤਾ ਹੀ ਛਕਦੇ ਹਾਂ, ਛਕਾਂਗੇ ਹੀ, ਪਰ ਜਿਸ ਅਰਥ ਆਏ ਹਾਂ ਸੋ ਅਰਜ ਕਰਦੇ ਹਾਂ। ਬੀਬੀ 17-18 ਸਾਲ ਦੀ ਹੋ ਗਈ ਹੈ ਅਤੇ ਔੜ ਨੇ ਬਰਾਨਾ ਦੇਸ਼ ਉਜਾੜ ਦਿੱਤਾ ਹੈ। ਉਸ ਬੀਬੀ ਦੇ ਹੱਥੋਂ ਜਲ ਪ੍ਰਸ਼ਾਦ ਛਕਣਾ ਸ਼ਾਸਤਰ ਪਾਪ ਕਹਿੰਦਾ। ਇਹ ਕਹਿ ਕੇ ਹਰਦੇਵ ਦੱਤ ਭੁੱਬਾਂ ਮਾਰ ਰੋਣ ਲੱਗ ਪਿਆ ਕਿ ਮੈਂ ਕਈ ਦਿਨ ਗੁਆਂਢੀਆਂ ਵੱਲੋਂ ਹੀ ਆਪ ਛੱਕ ਉਸ ਬੀਬੀ ਨੂੰ ਉਹਨਾਂ ਸਾਊਆਂ ਵੱਲ ਹੀ ਛੱਡ ਆਇਆ ਹਾਂ। ਪੁੱਤ ਹੈ ਨਹੀਂ, ਘਰ ਅੰਨ ਨਹੀਂ, ਆਪ ਕਿਰਪਾ ਕਰੋ ਮੇਰੀ ਇਹ ਮੁਸ਼ਕਲ ਹਰੋ। ਆਪ ਵੱਡੇ ਪ੍ਰਤਾਪ ਵਾਲੇ ਉਜਾਗਰ ਪਰਉਪਕਾਰੀ ਹੋ, ਮੈਨੂੰ ਇਸ ਭੁੱਖ ਦੁੱਖ ਅਤੇ ਪਾਪ ਤੋਂ ਬਚਾਓ। ਸਤਿਗੁਰੂ ਜੀ ਪਲ ਭਰ ਨੇਤਰ ਮੂੰਦ ਬਾਅਦ ਉਸ ਬ੍ਰਾਹਮਣ ਵੱਲ ਦੇਖ ਇੱਕ ਸਿੱਖ ਪਾਸ ਖੜ੍ਹੇ ਨੂੰ ਕਿਹਾ ਇਸ ਨੂੰ ਭਜਨ ਕੰਨ ਵਿੱਚ ਦੱਸ ਕੇ ਕਹਿ ਦੇ ਅੱਜ ਤੋਂ ਅੱਗੇ ਹੁੱਕੀ ਸਿਗਰਟ ਨਾ ਪੀਵੇ ਅਤੇ ਇਹ ਨਾਮ ਇਸ਼ਨਾਨ ਕਰ ਜਪਦਾ ਰਹੇ। ਅਤੇ ਭਾਈ ਵਜ਼ੀਰ ਸਿੰਘ ਨੂੰ ਕਿਹਾ ਇਸ ਬ੍ਰਾਹਮਣ ਨੂੰ 2000 ਰੁਪਏ ਦੇ ਨੋਟ ਗਿਣ ਦੇਵੋ। ਭਾਈ ਜੀ ਹੈਰਾਨ ਤਾਂ ਹੋਏ ਪਰ ਬਚਨ ਭੁਆਣ ਦੀ ਹਿੰਮਤ ਨਾ ਪਈ ਤਾਂ ਭਾਈ ਜੀ ਕਿਹਾ ਜੀ ਦੇਵਤਾ ਜੀ, ਜਲ ਪ੍ਰਸ਼ਾਦ ਛੱਕ ਕੇ ਮੈਥੋਂ ਲੈ ਜਾਣਾ। ਬ੍ਰਾਹਮਣਾ ਗੁਰੂ ਕੇ ਲੰਗਰੋਂ ਪ੍ਰਸ਼ਾਦ ਜਲ ਛਕਿਆ ਅਤੇ ਭਾਈ ਜੀ ਤੋਂ 2000 ਦੇ ਨੋਟ ਲੈ ਵਿਦਾ ਹੋਏ। ਜੀਵਨ ਨਗਰ ਦੀ ਜੂਹ 'ਤੇ ਜਾ ਦੋਹਾਂ ਬ੍ਰਾਹਮਣਾਂ ਸੀਸ ਧਰਤੀ 'ਤੇ ਰੱਖ ਨਮਸਕਾਰ ਕੀਤੀ ਅਤੇ ਕਿਹਾ, ਹੇ ਰਾਮ, ਤੂੰ ਇਸ ਵੱਡੇ ਪ੍ਰਤਾਪ ਵਾਲੇ ਸਤਿਗੁਰੂ ਜੀ ਨੂੰ ਇਸ ਨਿਰਦਈ ਧਰਤੀ ਵੱਲ ਲਿਆ, ਹੋ ਚੁੱਕੇ ਧਰਮੀ ਪਰਉਪਕਾਰੀਆਂ ਦੀ ਸਾਖ ਮੁੜ ਕਾਇਮ ਕਰ ਦਿੱਤੀ ਏ। ਇਹ ਤੇਰਾ ਲੰਗਰ ਸਦਾ ਵੱਧਦਾ ਫੁੱਲਦਾ ਰਹੇ। ਸਤਿਗੁਰੂ ਜੀ ਸੁਹੇਵੇ ਸਾਹਿਬ ਪਾਠਾਂ ਆਰੰਭਿਆਂ ਸਮੇਂ ਨਹਰੋਂ ਸਿੱਖ ਭੇਜ ਕਿਹਾ, ਬਗਾਨਪੁਰੇ ਦੇ ਬ੍ਰਾਹਮਣ ਹਰਦੇਵ ਦੱਤ ਸਾਰੁਸਤ ਦਾ ਪਤਾ ਲਿਆ। ਸਿੱਖ ਨੂੰ ਲੋਕਾਂ ਦੱਸਿਆ, ਹਰਦੇਵ ਦੱਤ ਤੁਰਤ ਆ ਬੀਬੀ ਦਾ ਵਿਆਹ ਕਰ, ਮੁਕਲਾਵਾ ਟੋਰ, ਬ੍ਰਾਹਮਣ ਸੱਦ, ਹਵਨ ਕਰ, ਬ੍ਰਹਮ ਭੋਜ ਕਰ, ਕੁਝ ਅੰਨ ਅੰਦਰ ਰੱਖ, ਆਪ ਅਟੰਕ ਹੋ, ਅੰਮ੍ਰਿਤ ਵੇਲੇ ਇਸ਼ਨਾਨ ਕਰਦਾ, ਮਾਲਾ ਫੀਰਦਾ ਅਤੇ ਅਰਦਾਸਾ ਕਰਦਾ, ਹੇ ਰਾਮ, ਹੁਣ ਮੈਨੂੰ ਸੰਤੋਖ ਲੈ। ਇੱਕ ਦਿਨ ਮਾਲਾ ਫੇਰਦਾ ਹੀ ਚੜ੍ਹ ਗਿਆ ਏ, ਸਿੱਖ ਸਤਿਗੁਰੂ ਜੀ ਨੂੰ ਜਾ ਦੱਸਿਆ, ਵਾਧੂ ਸੁਰਤ ਮੁਕਾ, ਮੁਕਤ ਹੋ ਗਿਆ। ਭਾਈ ਵਜ਼ੀਰ ਸਿੰਘ ਜੀ ਸੁਣ ਕਿਹਾ, ਮੈਂ ਸਤਿਗੁਰੂ ਜੀ ਪਾਸ ਰਹਿੰਦਾ ਐਵੇਂ ਜਿਹਾ ਹੀ ਰਿਹਾ, ਮੈਂ ਉਜਰ 'ਤੇ ਨਹੀਂ ਸਾਂ ਕਰ ਸਕਿਆ, ਪਰ ਹੈਰਾਨ ਸਾਂ ਕਿ ਬ੍ਰਾਹਮਣ ਦੇ ਆਣ ਮੰਗਣ 'ਤੇ ਝੱਟ ਹੁਕਮ ਦਿੱਤਾ। ਪਰ ਹੁਣ ਭੇਦ ਖੁੱਲ੍ਹਾ, ਸਤਿਗੁਰੂ ਜੀ ਸਭ ਦੇ ਜੀਵਨ ਮਰਨ ਨੂੰ ਕਾਰਜ ਕਰਨ ਨੂੰ ਜਾਣਦੇ ਹਨ। ਇੱਕ ਸਿੱਖ ਨੇ ਸਤਿਗੁਰੂ ਜੀ ਅੱਗੇ ਅਰਜ ਕੀਤੀ, ਆਪ ਨੇ ਉਸ ਬ੍ਰਾਹਮਣ ਦੀ ਤੁਰਤ ਅਰਜ ਮੰਨ ਲਈ, ਜਾਣਦੇ ਸੀ ਕਿ ਇਸ ਨੇ ਛੇਤੀ ਹੀ ਚੜ੍ਹ ਜਾਣਾ ਹੈ। ਸਤਿਗੁਰੂ ਜੀ ਬਚਨ ਕੀਤਾ, ਜਦੋਂ ਕੋਈ ਸਿੱਖ ਜਾਂ ਲੋੜਵੰਦ ਮੇਰੇ ਸਾਹਮਣੇ ਆਉਂਦਾ ਤਾਂ ਉਸ ਦਾ ਭਾਗ ਉਸ ਦੇ ਨਾਲ ਆਉਂਦਾ, ਮੈਨੂੰ ਦਿਸਦਾ ਹੈ। ਜੇ ਮੈਂ ਉਸ ਨੂੰ ਨਾ ਦਿੰਦਾ ਤਾਂ ਉਸ ਬ੍ਰਾਹਮਣ ਘਰ ਤਾਂ ਜਾਣਾ ਨਹੀਂ ਸੀ, ਕਿਉਂਕਿ ਉਸ ਬੀਬੀ ਦੇ ਹੱਥ ਦਾ ਖਾਣਾ ਨਹੀਂ ਸੀ, ਕਈ ਕਈ ਦੁਆਰੀ ਭਟਕ ਕੇ ਮਰ ਜਾਣਾ ਸੀ ਅਤੇ ਬੀਬੀ ਦੁਖੀ ਹੋ ਰੋ ਮਰਨਾ ਸੀ। ਮੈਂ ਇਹ ਸਭ ਵੇਦਨ ਜਾਣਦਾ ਸਾਂ ਅਤੇ ਪਾਪ ਇਹ ਮੈਨੂੰ ਹੀ ਲੱਗਣਾ ਸੀ। ਨਾਲੇ ਧੀਆਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਹਨ, ਮੈਂ ਸੋਚਿਆ, ਪਰ ਸਵਾਰਥ ਹੀ ਹੈ, ਮਨ ਇੱਛਾ ਦਾਨ ਕਰਨ ਸਰਵੱਤਰ ਆਸਾ ਪੂਰਨਾ ਅਤੇ ਨਾ ਬਿਲੰਬ ਧਰਮੰ ਹੀ ਇਸ ਵਕਤ ਠੀਕ ਹੈ। ਵਿਚਾਰ ਮੈਂ ਆਪਣੇ ਸਿਰੋਂ ਭਾਰ ਲਾਹਿਆ ਸੀ। ਵੇਖੋ ਉਸ ਬ੍ਰਾਹਮਣ ਨੇ ਕਿਵੇਂ ਆਪਣੇ ਸਿਰੋਂ ਭਾਰ ਲਾਹਿਆ। ਜਿਵੇਂ ਮੁਹੰਮਦ ਸਾਹਿਬ ਅੰਤ ਸਮੇਂ ਸਭ ਤਿਲ ਫੁੱਲ ਖੁਦਾ ਲੇਖੇ ਵੰਡ ਦਿੱਤਾ ਸੀ, ਉਸ ਬ੍ਰਾਹਮਣ ਨੇ ਤਿਵੋਂ ਕੀਤਾ। ਮੇਰਾ ਮਨ ਵੀ ਉਸ 'ਤੇ ਰਾਜ਼ੀ ਹੋ ਗਿਆ ਹੈ ਸੁਣ ਕੇ। ਪੰਡਿਤ ਧਾਨਕਾ ਚਮਾਰ। ਜੀਵਨ ਨਗਰ ਵਿੱਚ ਇੱਕ ਪੰਡਿਤ, ਇੱਕ ਧਾਨਕਾ, ਇੱਕ ਚਮਾਰ, ਇੱਕ ਬਾਜ਼ੀਗਰ ਆਏ ਅਤੇ ਸਤਿਗੁਰੂ ਜੀ ਦੇ ਚਰਨੀ ਲੱਗ ਉਹਨਾਂ ਅਰਜ ਕੀਤੀ, ਕਿਤੋਂ ਭੋਹ ਨੀਰਾ ਨਹੀਂ ਮਿਲਿਆ, ਨਿਰਾਸ਼ ਹੋ ਆਏ ਹਾਂ, ਸਤਿਗੁਰੂ ਜੀ ਬਚਨ ਕੀਤਾ, ਪਹਿਲੇ ਜਲ ਪ੍ਰਸ਼ਾਦ ਆਪ ਛਕੋ ਅਤੇ ਇਹਨਾਂ ਊਠਾਂ ਨੂੰ ਪਾਣੀ ਪਿਲਾਓ, ਫੇਰ ਹੋਰ ਗੱਲ ਹੋਵੇਗੀ। ਉਹ ਜਲ ਪ੍ਰਸ਼ਾਦ ਛਕ ਸਤਿਗੁਰੂ ਜੀ ਪਾਸ ਗਊਆਂ ਦੇ ਵਾੜੇ ਵਿੱਚ ਆਏ ਤਾਂ ਸਤਿਗੁਰੂ ਜੀ ਇੱਕ ਸਿੱਖ ਤੋਂ ਚੌਹਾਂ ਨੂੰ ਭਜਨ ਦਵਾਇਆ ਅਤੇ ਕਿਹਾ, ਇਹ ਉਸ ਰਾਮ ਦਾ ਨਾਮ ਏ, ਜਪਣਾ ਅਤੇ ਹੁੱਕੀ ਸਿਗਰਟ ਵਾਧੂ ਰੱਟੇ ਤੋਂ ਬਚ ਕੇ ਰਹਿਣਾ ਅਤੇ ਹੁਕਮ ਕਰ ਬੋਰੇ ਨੀਰੇ ਦੇ ਭਰਾ ਦਿੱਤੇ। ਉਹ ਕੀਮਤ ਕੱਢ ਕੇ ਦੇਣ ਲੱਗੇ ਤਾਂ ਸਤਿਗੁਰੂ ਜੀ ਕਿਹਾ, ਭਾਈ ਜੇ ਮੁੱਲ ਲੈਣਾ ਸੀ ਤਾਂ ਮੇਰੇ ਅੱਗੇ ਅਰਜ ਕਿਉਂ ਕਰਨੀ ਸੀ, ਇਹ ਗੁਰੂ ਘਰ ਮੁੱਲ ਨਹੀਂ, ਨਿਰਾਸੇ ਹੋਇਆ ਤੂੰ ਆਸ ਪੂਰਨ ਦਾ ਲੈਂਦਾ। ਉਹ ਸੀਸ ਨਵਾ ਚਲੇ ਗਏ। ਮੰਡੀ ਵਿਖੇ ਦਰਸ਼ਨ। ਸਤਿਗੁਰੂ ਜੀ ਜੀਵਨ ਨਗਰੋਂ ਚੱਲ ਰੋਹਤਕ ਦੇ ਨੇੜੇ ਮਾਤਲਹੇਲ ਪਿੰਡ ਗਊ ਚੰਗੀ ਸੁਣੀ ਸੀ, ਸੋ ਵੇਖ ਦਿੱਲੀਓਂ ਹੋ ਬੀੜ ਵਿੱਚੋਂ ਹੋ ਭਾਈ ਕਾਹਨ ਸਿੰਘ ਜੀ ਦੀ ਸੁਪਤਨੀ ਦੇ ਭੋਗ 'ਤੇ ਨਾਭੇ ਦਰਸ਼ਨ ਦਿੱਤੇ। ਭਾਈ ਭਗਵੰਤ ਸਿੰਘ ਜੀ ਨੇ ਸਤਿਗੁਰੂ ਜੀ ਨੂੰ ਭੇਟਾ ਧਰ ਮੱਥਾ ਟੇਕਿਆ। ਨਾਭਾ ਜੀ ਦੇ ਸਪੁੱਤਰ ਬਹੁਤ ਆਦਰ ਕੀਤਾ। ਸਤਿਗੁਰੂ ਜੀ ਕਿਹਾ, ਇਸ ਸਮੇਂ ਲੈਣਾ ਨਹੀਂ ਸਗੋਂ ਦੇਣਾ ਬਣਦਾ। ਭੈਣੀ ਸਾਹਿਬੋਂ ਹੋ, ਜੋਗਿੰਦਰ ਨਗਰੋਂ ਹੋ, ਮੰਡੀ ਬਿਆਸ ਕੰਢੇ ਦਰਸ਼ਨ ਦਿੱਤੇ ਸਤਿਗੁਰੂ ਜੀ। ਮੰਡੀ ਦੀ ਸੰਗਤ ਮੰਡੀਓਂ ਪੌਣੇ 2 ਮੀਲ ਅੱਗੋਂ ਦੀ ਢੋਲਕ ਛੈਣੇ ਵਜਾਉਂਦੀ, ਸ਼ਬਦ ਪੜ੍ਹਦੀ, ਸਤਿਗੁਰੂ ਜੀ ਦੇ ਦਰਸ਼ਨ ਨੂੰ ਆਈ। ਸਤਿਗੁਰੂ ਜੀ ਨਾਮ ਸਿਮਰਨ ਘੰਟਾ ਕਰਨ ਬੈਠੇ ਦੇਖ ਰਹੇ ਸੀ। ਇੱਕ ਸੱਪ ਨੇ ਮੱਛੀ ਫੜੀ ਹੋਈ ਸੀ। ਸਿੱਖ ਉਡੀਕ ਰਹੇ ਸੀ ਕਿ ਸਤਿਗੁਰੂ ਜੀ ਦੀ ਕੀ ਰਜ਼ਾ ਹੈ। ਸਤਿਗੁਰੂ ਜੀ ਇਸ਼ਾਰਾ ਕੀਤਾ, ਸਿੱਖਾਂ ਸੱਪ ਤੋਂ ਮੱਛੀ ਛੁਡਾਈ, ਸੋ ਜਲ ਵਿੱਚ ਤਰਦੀ ਬਚ ਰਹੀ ਜਾਪੀ। ਸਤਿਗੁਰੂ ਜੀ ਸੁਕੇਤ ਦਰਸ਼ਨ ਦਿੱਤੇ। ਮਾਈ ਪੁੱਲ ਖਾਲਸਾ ਵਾਲੀ ਦੇ ਗੋਡੇ ਦਰਦ ਸੀ, ਉਸ ਨੂੰ ਜਾ ਦਰਸ਼ਨ ਦਿੱਤੇ। ਮਾਈ ਲੰਗਰ ਦੀ ਅਰਜ਼ ਕੀਤੀ। ਰਤਨ ਸਿੰਘ ਜੀ ਨੇ ਮਾਈ ਵੱਲੋਂ ਹੀ ਰਸਤ ਲੈ ਲੰਗਰ ਕਰ ਸਤਿਗੁਰੂ ਜੀ ਨੂੰ ਪ੍ਰਸ਼ਾਦ ਛਕਾਇਆ। ਮੰਡੀ ਆਏ ਦਸਮ ਜੀ ਦੇ ਗੁਰਦੁਆਰੇ ਦਾ ਦਰਸ਼ਨ ਕੀਤਾ। ਇੱਕ ਸਿੱਖ ਸਤਿਗੁਰੂ ਜੀ ਦੀ ਕੋਠੀ ਬਿਆਸ ਕੰਢੇ ਇੱਕ ਅਖੰਡ ਪਾਠ ਵੀ ਕਰਾਇਆ। ਨਾਲ ਮੂਸੇ ਦੇ ਗਿਆਨ ਸਿੰਘ, ਦਿਆਲ ਸਿੰਘ, ਬਲਵੰਤ ਸਿੰਘ, ਭਗਵਾਨ ਸਿੰਘ, ਸੇਵਾ ਸਿੰਘ ਸੇਵਾਦਾਰ ਅਤੇ ਸੰਤ ਪ੍ਰੀਤਮ ਸਿੰਘ ਜੀ ਪੱਦੀ ਵਾਲਿਆਂ ਸਤਿਗੁਰੂ ਜੀ ਦੇ ਹਜ਼ੂਰ ਵਾਰ ਲਾਈ ਅਤੇ ਆਨੰਦ ਭੀ ਹੋਏ। ਕਈ ਸਿੱਖਾਂ ਦੇ ਝੇੜੇ ਵੀ ਸੁਣੇ ਅਤੇ ਕਈ ਘਰੀਂ ਚਰਨ ਵੀ ਸਤਿਗੁਰੂ ਜੀ ਪਾਏ। ਮੰਡੀਓਂ ਵਾਪਸੀ। ਵਾਪਸ ਮੰਡੀਓਂ ਆਏ ਦਸੂਹੇ। ਝੱਬਰਾਂ ਦੇ ਕੁਲਦੀਪ ਸਿੰਘ ਤਹਿਸੀਲਦਾਰ ਅਰਜ਼ ਕੀਤੀ ਹੋਈ ਸੀ। ਹਸਪਤਾਲ ਵਿੱਚ ਉਸ ਨੂੰ ਦਰਸ਼ਨ ਦਿੱਤੇ। ਦਸੂਹੇ ਪੰਡਿਤ ਗੋਪਾਲ ਸਿੰਘ ਜੀ ਅਤੇ ਹੋਰ ਸਿੱਖਾਂ ਰਲ ਮੇਲਾ ਕੀਤਾ ਸੀ। ਸੰਤ ਸੁੰਦਰ ਸਿੰਘ ਜੀ ਭੂਰੀ ਵਾਲੇ ਮਾਨਾ ਵਾਲੀਏ ਦਸੂਹੇ ਹੀ ਸੀ। ਮੇਲੇ 'ਤੇ ਦੀਵਾਨਾਂ ਦਾ ਬਹੁਤ ਰਸ ਬਣਿਆ ਰਿਹਾ। ਵਡਾਲੇ ਕਰਤਾਰ ਸਿੰਘ ਦੀਆਂ ਗਊਆਂ ਵੇਖ ਕਰਨਾਲੋਂ ਸਰਦਾਰ ਅਨੂਪ ਸਿੰਘ ਜੀ ਪਾਸੋਂ ਹੋ ਦਿੱਲੀ ਪੁੱਜੇ। ਪੰਡਿਤ ਜਵਾਹਰ ਲਾਲ ਅਤੇ ਰਾਜਕੁਮਾਰੀ ਅੰਮ੍ਰਿਤ ਕੌਰ ਅਤੇ ਸੀਤਾ ਰਾਮ ਪਟਾ ਭਈਆ ਸਤਿਗੁਰੂ ਜੀ ਨੂੰ ਮਿਲੇ। ਰਾਤ ਦਿੱਲੀ ਰਹੇ। ਸਵੇਰੇ ਰਾਹੇ ਇੱਕ ਸੂਏ 'ਤੇ ਲੰਗਰ ਕੀਤਾ। ਰਤਨ ਸਿੰਘ ਜੀ ਸਦਾ ਕੋਲ ਤਵਾ, ਰਸਤ, ਆਟਾ, ਘਿਓ, ਦਾਲਾਂ ਭਾਜੀ, ਮਸਾਲਾ ਆਦਿ ਰੱਖਦੇ ਅਤੇ ਕੋਲੋਂ ਚੁੱਲ੍ਹਾ ਆਦਿ ਝੱਟ ਕੱਢ ਕੰਮ ਸਾਰਦੇ। ਦਿੱਲੀ ਤੋਂ 51 ਰੁਪਏ ਦਾ ਘੜਿਆਲ ਅਤੇ ਜੋੜੀਆਂ ਛੈਣਿਆਂ ਦੀਆਂ ਵੀ ਲਿਆਏ। ਪੰਡਿਤ ਨੂੰ ਪੁੱਤਰ। ਵਿਸਾਖ ਦੇ ਅਖੀਰ ਆਏ ਜੀਵਨ ਨਗਰ ਸਭ ਨਗਰਾਂ ਵਿੱਚ ਸੰਗਤ ਸਤਿਗੁਰੂ ਜੀ ਦੇ ਦਰਸ਼ਨ ਕਰਨ ਆਈ। ਇੱਕ ਪੰਡਿਤ ਕੁੰਦਨ ਲਾਲ ਭੌੜਕੇ ਦਾ, ਜੋ ਅੱਗੇ ਵੀ ਕੁਝ ਸ਼ਰਧਾ ਧਾਰ ਚੁੱਕਾ ਹੋਇਆ ਸੀ, ਇੱਕ ਬ੍ਰਾਹਮਣ ਨਾਲ ਆ ਦਰਸ਼ਨ ਕਰ ਅਰਜ਼ ਕੀਤੀ। ਸ਼ਾਸਤਰ ਵਿੱਚ ਲਿਖਿਆ ਹੈ, ਨਿਪੁੱਤੇ ਕੀ ਪਤ ਨਹੀਂ, ਸੁਰਗਾਂ ਵਿੱਚ ਨਹੀਂ ਠੌਰ, ਜਿਉਂ ਤਿਉਂ ਸੁੱਤ ਉਪਜਾਈਏ, ਵਿਆਹ ਕਰਾਈਏ ਔਰ। ਪਰ ਮੈਂ ਦੂਜੇ ਦੇ ਵਿਆਹ ਦੀ ਤੌਫੀਕ ਯੋਗ ਨਹੀਂ ਅਤੇ ਬਿਪਤਾ ਵੀ ਸਮਝਦਾ ਹਾਂ। ਆਪ ਕਿਰਪਾ ਕਰੋ ਅਤੇ ਪੁੱਤਰ ਦੀ ਦਾਤ ਬਖਸ਼ੋ। ਸਤਿਗੁਰੂ ਜੀ ਉੱਤਰ ਦਿੱਤਾ, ਗੁਰੂ ਨਾਨਕ ਦੇ ਮਤ ਵਿੱਚ ਗਤੀ ਗੁਰੂ ਹੱਥ ਅਤੇ ਗੁਰਮਤ ਵਿੱਚ ਦੱਸੀ ਹੈ। ਪੁੱਤਰ ਗਤ ਕੀ ਕਰਨੀ ਹੋਈ, ਪਿੱਛੇ ਨੂੰ ਭਾਵੇਂ ਖਿੱਚੇ ਮੋਹ ਵਧਿਆਂ ਅੱਗੇ ਦੀ ਸੋਝੀ ਅਤੇ ਉਦਾਰਤਾ ਵੱਲੋਂ ਰੋਕ ਭੀ ਕਰਦਾ ਹੈ। ਪਰ ਤੁਸੀਂ ਬ੍ਰਾਹਮਣ ਤਾਂ ਜਗਤ ਦੇ ਗੁਰੂ ਹੋ, ਤੁਹਾਨੂੰ ਇੱਥੇ ਆ ਅਰਜ਼ ਨਹੀਂ ਸੀ ਕਰਨੀ ਚਾਹੀਦੀ। ਪੰਡਿਤ ਕਿਹਾ, ਅਸੀਂ ਜਗਤ ਦੇ ਗੁਰੂ ਕਾਹਦੇ ਰਹੇ ਜਦ ਸਾਡੀ ਕਰਨੀ ਉੱਚੀ ਨਹੀਂ ਰਹੀ। ਕਬੀਰ ਜੀ ਦਾ ਸਲੋਕ ਹੈ, ਉੱਚੀ ਕੁੱਲ ਮੇਂ ਜਨਮਨਾ, ਕੂਰ ਕਰਮ ਨਹੀਂ ਹੋਏ, ਸਵਰਨ ਕਲਸ਼ ਮੇਂ ਸੁਰਾ ਭਰ, ਸਾਧੂ ਨਿੰਦੇ ਸੋਏ। ਅਰਥਾਤ ਜੇ ਸੋਨੇ ਦੇ ਬਰਤਨ ਵਿੱਚ ਸ਼ਰਾਬ ਹੋਵੇ ਤਾਂ ਸਾਧ ਉਸ ਨੂੰ ਨਿੰਦਦੇ ਹੀ ਹਨ। ਆਪ ਕਿਰਪਾ ਕਰੋ, ਪੁੱਤਰ ਦੀ ਦਾਤ ਬਖਸ਼ੋ। ਸਤਿਗੁਰੂ ਜੀ ਨੇ ਪੰਡਿਤ ਗੋਪਾਲ ਸਿੰਘ ਤੋਂ ਭਜਨ ਦਵਾਇਆ ਅਤੇ ਕਹਾਇਆ ਹੁੱਕਾ ਨਾ ਪੀਵੀਂ, ਤੀਜੇ ਸਾਲ ਨੂੰ ਪੁੱਤਰ ਹੋਵੇਗਾ। ਸੋ ਤੀਜੇ ਸਾਲ ਪੁੱਤਰ ਹੋਇਆ ਅਤੇ ਕੁੰਦਨ ਲਾਲ ਨੇ ਸਨੇਹ ਨਾਲ ਉਸ ਦਾ ਨਾਮ ਸ਼ਾਮ ਸੁੰਦਰ ਰੱਖਿਆ। ਸੋ ਹੁਣ ਭੌੜਕੀ ਬਹੁਤ ਸੁੰਦਰ ਅਤੇ ਸੁਖੀ ਵੱਸਦਾ ਹੈ। ਸਰਕਾਰੀ ਸੂਹੀਆ, ਸਤਿਗੁਰੂ ਜੀ ਸਹੇਵੇ ਸਾਹਿਬ ਪਾਠਾਂ ਦੇ ਕਰਨ ਯੋਗ ਸੰਤਾਲਾ ਸਿੰਘ ਜੀ ਸਾਥ ਸਲਾਹ ਕਰਨ ਬੈਠ ਗਏ ਸੀ। ਇੱਕ ਓਮੀ ਸਿੱਖ ਦਰਸ਼ਨ ਨੂੰ ਆਇਆ, ਚਰਨਾਂ 'ਤੇ ਸਿਰ ਧਰ ਮੱਥਾ ਟੇਕਿਆ ਅਤੇ ਪੁੱਛਿਓ, ਸੂ ਸੁਹੇਵੇ ਸਾਹਿਬ ਦਾ ਕਿਵੇਂ ਇਤਿਹਾਸ ਹੈ? ਸਤਿਗੁਰੂ ਜੀ ਉੱਤਰ ਦਿੱਤਾ, ਆਖਦੇ ਹਨ, ਇੱਥੇ ਗੁਰੂ ਨਾਨਕ ਜੀ ਵੀ ਆਏ ਪਰ ਦਸਮ ਜੀ ਵੀ ਦੱਖਣ ਨੂੰ ਜਾਂਦੇ ਇੱਥੇ ਰਹੇ, ਅਤੇ ਪਿੱਪਲ ਹੈ ਜੋ ਤਦੋਂ ਜੰਡ ਵਿੱਚ ਸਿੱਖਾਂ ਦੇਖਿਆ, ਉਹ ਹੱਥ ਦੁਆਲੇ ਦਾ ਮੋਟਾ ਸੀ। ਜਦ ਅੱਗੇ ਅਸਾਂ ਉੱਥੇ ਪਾਠ ਕੀਤੇ ਸਨ, ਇੱਥੇ ਤਲਾਅ ਆਏ ਜਿਸ ਵਿੱਚ ਨਹਾਇਆ, ਆਖਦੇ ਹਨ ਹੱਤਿਆ ਉਤਰਦੀ ਹੈ। ਕੰਨ ਨੂੰ ਹੱਥ ਅੱਗੋਂ ਪਾਪ ਵੱਲੋਂ ਲਾਇਆ, ਹੋਰ ਦੇਖੋ ਬਚਨ ਹਨ ਪਰ ਹੋਰ ਦੱਸਣ ਦਾ ਹਾਲੇ ਮੇਰੇ ਕੋਲ ਵਕਤ ਨਹੀਂ। ਉਹ ਉੱਠ ਚਲਾ ਗਿਆ ਅਤੇ ਕਿਹੋ ਨੇ, ਇਹ ਸਰਕਾਰੀ ਖੁਫੀਆ ਬੰਦਾ ਸੀ, ਪਰ ਹੁਣ ਐਸਿਆਂ ਦੀ ਕੀ ਲੋੜ ਏ ਸਰਕਾਰ ਨੂੰ। ਸਤਿਗੁਰੂ ਜੀ 15 ਜੇਠ ਜੀਵਨ ਨਗਰ ਪਹਿਰਾ ਲਾ ਸਿੱਖਾਂ ਦੀ ਜ਼ਮੀਨ ਬਾਬਤ ਗਰੁੱਪਵਾਰ ਖਰੀਦੇ ਮੁਰੱਬੇ ਕੀਤੇ ਅਤੇ ਪਿਛਲੀ ਦੇ ਅੰਦਾਜ਼ੇ ਦਾ ਹਿਸਾਬ ਕਰਨ ਲੱਗੇ ਸੀ, ਮੁਨਸ਼ੀਆਂ ਅਤੇ ਕੁਝ ਆਗੂਆਂ ਨੂੰ ਨਾਲ ਲੈ ਢਲੇ ਦੇਣ। ਖਿਮਾ ਜਾਚਨਾ, ਇੱਕ ਮਾਈ ਇੱਕ ਬੱਚੇ ਨੂੰ ਕੁੱਛੜ ਚੁੱਕਿਆ ਸੀ ਅਤੇ ਬੱਚਾ ਬੜਾ ਰੋਂਦਾ ਵਿਲਕਦਾ ਅਤੇ ਤੜਫਦਾ ਸੀ। ਪਤੀ ਵੀ ਉਸ ਮਾਈ ਦਾ ਸਾਥ ਸੀ, ਪਹਿਰੇ ਵਾਲੇ ਸਿੱਖ ਪਰੇ ਹੀ ਰੋਕ ਦਿੱਤੇ। ਸਤਿਗੁਰੂ ਜੀ ਦੇਖ ਪੁੱਛਿਆ ਅਤੇ ਸਿੱਖ ਨੇ ਪੁੱਛ ਦੱਸਿਆ, ਪਹਿਲੋਂ ਤਾਪ ਅਤੇ ਮਾਤਾ ਨਿਕਲੀ ਸੀ ਬੱਚੇ ਨੂੰ, ਹੁਣ ਹਲਕ ਕੁੱਦਿਆ ਹੋਇਆ ਹੈ, ਹਲਕਾ ਕੁੱਤਾ ਕੱਟ ਗਿਆ ਸੀ। ਸਤਿਗੁਰੂ ਜੀ ਕਿਹਾ ਉਹ ਬੱਚੇ ਨੂੰ ਲੈ ਕੇ ਜੀਵਨ ਨਗਰ ਹੀ ਰਹੇ। ਸਵੇਰੇ ਆਸਾ ਦੀ ਵਾਰ ਵਿੱਚ ਮਾਈ ਉਸ ਬੱਚੇ ਨੂੰ ਲਿਆਈ, ਪਰ ਪਹਿਰਾ ਹੋਣ ਕਰ ਦੂਰ ਹੀ ਸਤਿਗੁਰਾਂ ਤੋਂ ਬੱਚੇ ਨੂੰ ਲੈ ਬੈਠੀ। ਬੱਚਾ ਬਹੁਤ ਰੋਂਦਾ ਤੜਫਦਾ ਸੀ। ਪਹਿਰੇਦਾਰ ਸਿੱਖ ਕਿਹਾ, ਮਾਈ ਜੀ ਜਰਾ ਹੋਰ ਪਰੇ ਹੋ ਬੈਠੋ। ਮਾਈ ਉੱਠ ਉਸ ਨੂੰ ਘਰ ਲੈ ਆਈ। ਸਤਿਗੁਰੂ ਜੀ ਵਾਰ ਦੇ ਭੋਗ ਬਾਅਦ ਚੰਡੀ ਦੀ ਵਾਰ ਦੇ ਪਾਠ ਦਾ ਅਰਦਾਸਾ ਕਰ ਬੋਲੇ ਅਤੇ ਸਿੱਖਾਂ ਨੂੰ ਪੁੱਛਿਆ, ਉਹ ਮਾਈ ਜੋ ਕੱਲ੍ਹ ਦੀ ਦੁਖੀ ਬੱਚੇ ਸਮੇਤ ਮੇਰੇ ਕੋਲ ਆਉਣ ਪੈਂਦੀ ਰਹੀ ਹੈ ਬੱਚੇ ਨੂੰ ਲੈ ਕੇ, ਹੁਣ ਕਿੱਥੇ ਹੋਵੇਗੀ? ਸਿੱਖਾਂ ਦੱਸਿਆ, ਇੱਥੇ ਹੀ ਕਿਸੇ ਘਰ ਰਾਤ ਦੀ ਟਿਕੀ ਹੈ, ਪਰ ਸੁਣਿਆ ਹੈ ਬੱਚਾ ਚੜ੍ਹਾਈ ਕਰ ਗਿਆ। ਸਤਿਗੁਰੂ ਜੀ ਉਸ ਘਰ ਗਏ। ਮਾਈ ਬੱਚੇ ਚੜ੍ਹੇ ਨੂੰ ਗੋਦ ਲੈ ਚੁੱਪ ਕੀਤੀ ਚਰਨਾਂ 'ਤੇ ਆਪਣਾ ਸਿਰ ਧਰਿਆ ਅਤੇ ਬੱਚਾ ਵੀ ਜਰਾ ਨੇੜੇ ਕਰਿਆ। ਸਤਿਗੁਰੂ ਜੀ ਬਚਨ ਕੀਤਾ, ਮਾਈ ਜੀ ਮੇਰੀ ਭੁੱਲ ਮਾਫ਼ ਕਰਨੀ, ਮੈਂ ਸ਼ਰਨੀ ਆਇਆਂ ਦੀ ਸੁਰਤ ਨਹੀਂ ਕਰ ਸਕਿਆ। 2 ਵਾਰੀ ਮੈਨੂੰ ਰਾਤ ਵੀ ਭਜਨ ਨਹੀਂ ਫੁਰਿਆ ਅਤੇ ਦਿਨੇ ਵੀ ਦੀਵਾਨ ਦਾ ਰਸ ਨਹੀਂ ਆਇਆ ਅਤੇ ਆਪਣੇ ਦੀ ਬਾਣੀ ਵੀ ਨਹੀਂ ਪੜ੍ਹੀ ਗਈ। ਜੇ ਮੈਂ ਤਦੋਂ ਸੁਰਤ ਲੈਂਦਾ ਤਾਂ ਹਲਕ ਦਾ ਇਲਾਜ ਸੈਦੋਂ ਦੇ ਮਹੰਤ ਪ੍ਰਤਾਪ ਸਿੰਘ ਨੂੰ ਸੱਦ ਕਰਾਉਂਦਾ ਜਾਂ ਮੈਂ ਉਹ ਦਵਾਈ ਬਣਵਾ ਦਿੰਦਾ ਜੋ ਇੱਕ ਚੰਗੇ ਸਾਧੂ ਤੋਂ ਨੁਸਖਾ ਸੁਣਿਆ ਹੋਇਆ ਹੈ। 1.25 ਤੋਲਾ ਜਵੈਣ ਸੁਥਰੀ, 5 ਤੋਲੇ ਅੱਕ ਦਾ ਦੁੱਧ ਰਿੜਕ ਸੁਕਾ ਬਣਾ ਦਿੱਤਿਆਂ ਹਲਕੋਂ ਬਚਾਅ ਹੋ ਜਾਂਦਾ। ਘਰ ਵਾਲੇ ਸਿੱਖ ਕਿਹਾ, ਸੱਚੇ ਪਾਤਸ਼ਾਹੋ, ਮੈਂ ਮਹੰਤ ਪ੍ਰਤਾਪ ਸਿੰਘ ਨੂੰ ਉਸੇ ਵੇਲੇ ਨੱਸ ਕੇ ਲੈ ਆਇਆ ਸਾਂ। ਉਹਨਾਂ ਦੇਖ ਕਿਹਾ ਸੀ, ਹੁਣ ਇਹ ਮੇਰੀ ਸਮਝ ਦੀ ਦਵਾਈ ਤੋਂ ਅੰਤ ਨੇੜੇ ਪੁੱਜ ਗਿਆ ਹੈ, ਮੈਥੋਂ ਕੁਝ ਨਹੀਂ ਹੋ ਸਕਦਾ। ਸਤਿਗੁਰੂ ਜੀ ਬੜੇ ਉਦਾਸੇ ਉੱਭੇ ਸਾਹਸੇ ਜਿਹਾ ਹੋ ਕਿਹਾ, ਮੈਥੋਂ ਤਾਂ ਕੁਝ ਨਾ ਸਰਿਆ, ਤੂੰ ਤਾਂ ਘਰ ਆਇਆਂ ਦੀ ਕੁਝ ਸੇਵਾ ਕਰ ਲਈ। ਸਤਿਗੁਰੂ ਜੀ ਕਿਹਾ, ਮੈਨੂੰ ਮਾਫ਼ ਕਰਨਾ, ਮੈਨੂੰ ਪਤਾ ਲੱਗਾ ਤੁਸੀਂ ਦੋਵੇਂ ਜੀ ਰਾਣੀਆਂ ਤੋਂ ਚੇਚੇ ਆਏ ਸੀ ਮੇਰਾ ਆਸਰਾ ਤੱਕ। ਮੇਰਾ ਹੱਕ ਸੀ ਅੱਖ ਭਰ ਦਰਦ ਨਾਲ ਤੁਹਾਨੂੰ ਵੇਂਦਾ ਅਤੇ ਸੁਣਦਾ,
ਪਰ ਮੈਨੂੰ ਇਹ ਉਜਰ ਆਉਣਾ ਸੀ ਅਤੇ ਪਛਤਾਵਾ ਲੱਗਣਾ ਸੀ। ਹੋਣੀ ਕਈ ਵਾਰ ਇਸ ਤਰ੍ਹਾਂ ਵੀ ਦਾਲ ਆ ਜਾਂਦੀ ਹੈ। ਅਭੁੱਲ ਗੁਰੂ ਕਰਤਾਰ। ਬੱਚੇ ਦੀ ਮਾਂ ਨੇ ਹੱਥ ਜੋੜ ਕਿਹਾ, ਸੱਚੇ ਪਾਤਸ਼ਾਹੋ, ਮੈਨੂੰ ਤਾਂ ਤਦੋਂ ਹੀ ਸੰਤੋਖ ਆ ਗਿਆ ਸੀ ਜਦ ਪਹਿਰੂ ਕਿਹਾ ਸੀ ਮਾਈ ਇਸ ਵੇਲੇ ਅਗਾਂਹ ਜਾਣ ਦਾ ਹੁਕਮ ਨਹੀਂ। ਮੈਂ ਸਮਝ ਗਈ ਸਾਂ ਬੱਚੇ ਬਚਣਾ ਨਹੀਂ। ਏਡੀ ਦੂਰੋਂ ਆਇਆ ਨੂੰ ਅੱਗੋਂ ਤਾਂਹੀਓ ਰੋਕ ਹੋਈ ਹੈ। ਸਤਿਗੁਰੂ ਦੀ ਰਜ਼ਾ ਹੈ, ਪਰ ਮਾਂ ਦੀ ਮਮਤਾ ਮਾਰੀ ਹੀ ਦੂਜੀ ਵਾਰੀ ਸਵੇਰੇ ਲੈ ਕੇ ਫੇਰ ਗਈ ਸਾਂ। ਮੈਨੂੰ ਪਤਾ ਵੀ ਸੀ ਕਿ ਸਤਿਗੁਰੂ ਜੀ ਤਾਂ ਆਪ ਸੂਰਜ ਚੜ੍ਹੇ ਬਾਅਦ ਹੀ ਸਭਨਾਂ ਨਾਲ ਬੋਲਦੇ ਹੈ। ਜਦ ਮੈਂ ਸਤਿਗੁਰੂ ਜੀ ਦੇ ਸਾਥ ਮੁੜਿਆ ਅਤੇ ਨਾਲ ਦੇ ਸਿੱਖ ਨਾਲ ਗੱਲ ਕੀਤੀ, ਆਸਾ ਕਰ ਆਏ ਹੋਤੇ ਭਵਨ ਤੁਮਾਰੇ ਪਾਸ, ਭਾਗਹੀਨ ਜੋ ਜਗਤ ਮੇਂ ਬੇਦਨੇ ਦੀਨ ਨਿਕਾਸ, ਅਤੇ ਭਲਾ ਠੀਕ ਹੋਇਆ। ਬਿਣ ਕਰਮਾ ਕਿਛ ਪਾਈਐ ਨਾਹੀ, ਜੇ ਬਹੁ ਤੇਰਾ ਧਾਵੈ। ਗੁਰਵਾਕ ਅਨੁਸਾਰ ਪਰ ਇਹ ਗੱਲ ਕਿਵੇਂ ਮੰਨੀਏ ਕਿ ਸਤਿਗੁਰੂ ਜੀ ਵੀ ਸਾਡੇ ਜੀ ਵਾਂਗੂ ਭੁੱਲਦੇ ਹਨ? ਸਿੱਖ ਨੇ ਉੱਤਰ ਦਿੱਤਾ, ਦੇਹ ਧਾਰ ਕੇ ਮਨੁੱਖਾਂ ਵਾਂਗੂ ਸਭ ਕੁਝ ਕਰਦਾ, ਰਜਾ ਦਾ ਮਾਲਕ ਹੈ, ਅਸੀਂ ਜੀ ਕੀ ਇਸ ਗੁਰ ਪਰਮੇਸ਼ਰ ਦੀ ਗੱਤ ਜਾਣੀਏ। ਸਾਡੀ ਇਹ ਚਰਚਾ ਆਪੋ ਵਿੱਚ ਦੀ ਸੁਣ, ਸਤਿਗੁਰੂ ਜੀ ਨੇੜੇ ਆ ਕਿਹਾ ਸੀ ਕੀ ਗੱਲਾਂ ਕਰਦੇ ਹੋ? ਤਾਂ ਮੈਂ ਹੱਥ ਜੋੜ ਅਰਜ ਕੀਤੀ, ਆਪ ਦੀ ਉਸ ਮਾਈ ਪਾਸੋਂ ਮਾਫ਼ੀ ਭੁੱਲ ਮਨ ਮੰਗਣ 'ਤੇ ਵਿਚਾਰ ਕਰਦੇ ਸਾਂ ਕਿ ਸਤਿਗੁਰੂ ਜੀ ਵੀ ਭੁੱਲਦੇ ਹਨ। ਤਾਂ ਸਤਿਗੁਰੂ ਜੀ ਮੁਸਕਰਾ ਕੇ ਉੱਤਰ ਦਿੱਤਾ, ਵੇਖੋ ਮੇਰੇ ਹੱਥ ਪੈਰ ਅੱਖਾਂ ਮੂੰਹ ਤੁਹਾਡੇ ਵਾਂਗੂ ਹੀ ਹਨ, ਅਤੇ ਤੁਹਾਡੇ ਵਾਂਗੂ ਹੀ ਖਾਂਦਾ ਪੀਂਦਾ ਸੌਂਦਾ ਜਾਗਦਾ ਹਾਂ, ਤਾਂ ਭੁੱਲਦਾ ਕਿਉਂ ਨਹੀਂ? ਇੰਨੀ ਦਿਨੀ ਜੀਵਨ ਨਗਰੋਂ ਪਹਾੜ ਵਾਲੇ ਪਾਸੇ ਖੂਹ ਵਿੱਚ ਸਤਿਗੁਰੂ ਜੀ ਨਾਲ ਪਵਾ ਰਹੇ ਸੀ। ਸਾਧ ਸੰਗਤ ਵਿੱਚ ਉੱਥੇ ਬੈਠਿਆਂ ਬਚਨ ਕੀਤੋ ਨੇ ਮੰਡੀ ਸੇਠ ਦਿਆਲ ਸਿੰਘ ਗੁੱਜਰਾਂ ਵਾਲੀਏ ਦੀ ਚਿੱਠੀ ਮੇਰੇ ਵੱਲ ਲਿਖੀ ਸਿਆਮੋਂ ਆਈ ਹੈ ਕਿ ਸਾਡੇ ਲਈ ਮਕਾਨ ਲੈ ਰੱਖਣੇ, ਇੱਧਰ ਖਤਰਾ ਹੈ ਅਤੇ ਵਿਹਾਰ ਬੰਦ ਹੋ ਗਏ ਹਨ, ਕੋਈ ਕੁਝ ਦਿੰਦਾ ਲੈਂਦਾ ਨਹੀਂ। ਬਚਨ ਕੀਤਾ, ਲੋਕ ਉੱਜੜਨਗੇ ਅਤੇ ਅਸੀਂ ਵਸਾਂਗੇ। ਜ਼ਮਾਨਾ ਦੁਖੀ ਹੁੰਦਾ ਹੈ ਜੰਗ ਦੇ ਖਤਰੇ ਤੋਂ, ਅਸੀਂ ਖੁਦ ਹੁੰਦੇ ਹਾਂ। ਮੁਲਕ ਉੱਜੜੇ, ਰੂਸ ਆਵੇਗਾ ਅਤੇ ਸਤਿਗੁਰੂ ਜੀ ਦਰਸ਼ਨ ਦੇਣਗੇ।